ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸੱਜਣਾ ਖੁਦਾਇਆ ਜਾਹਿਰ ਕਰ ਤੂੰ ਹੈ ਮਿਹਰਬਾਨੀ, ਜਾਹਿਰ ਕਰ ਤੂੰ ਹੈ ਮਿਹਰਬਾਨੀ, ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ ਦੀ ਪੁਤਲੀ ਵਾਂਗਰ ਮੈਨੂੰ, ਅੱਖ ਦੀ ਪੁਤਲੀ ਵਾਂਗਰ ਮੈਨੂੰ, ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ ਸੱਜੇ ਹੱਥ ਨਾਲ ਪ੍ਰਭੂ ਜੀ, ਆਪਣੇ ਸੱਜੇ ਹੱਥ ਨਾਲ ਪ੍ਰਭੂ ਜੀ, ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ, ਸੱਜਣਾ ਖੁਦਾਇਆ सानू तू रख ले संभाल संभाल तेनू सदना खुदाया शरीर जड़े अत दुख दिंदे ए शरीर जड़े अत दुख दिंदे तेरे लिए रहने तैयार तैयार तेनू सदना खुदाया तेरे लिए रहने तैयार तैयार तेनू सदना खुदाया सदना में वाजा मार मार तेनू सदना खुदाया।
इस बाइबल अध्ययन प्रोग्राम विच दूसरी पत्रस दी पत्री दे दो अध्याय उस दियां 10 तो 19 आयतां दे वचनां बारे गौर करन लई आप दा स्वागत है। वचन दे इस भाग दा मुख विशा झूठे गुरुआं द्वारा निश्चा तो परे कीता जाणा है। दो अध्याय उस दियां 10 तो लैके 15 आयतां दे वचन इस प्रकार हैं, पर बहुत करके उन्हां नूं जिहड़े शरीर दे अनुसार गंदी कामना विच चलदे हन अते हकूमत नूं तुच्छ जाणदे हन, ओह ढीठ अते मनमतिए हन अते प्रताप वालिआं दी निंदा करनों नहीं डरदे। भावें दूत जिहड़े बल अते समर्था विच उन्हां नालों वड्डे हन मेहणा मार के प्रभु दे अगे उन्हां उत्ते दोष नहीं लाउंदे हन, पर ये लोग उन्हां पशुआं दी न्याई जिहड़े असलों बुद्धिहीन हन अते शिकार कीते जाण अते नष्ट होण लई उत्पत होए जिन्हां गल्लां नूं नहीं समझदे हन इन्हां दे विखे कुफर वकदे होए उन्हां दे नाश करन नाल आपे नाश होणगे अते कुधर्म करके कुधर्म दा फल भोगणगे। दिने ओह भोग विलास विच खुश हुंदे हन, ओह कलंक अते दाग हन अते भावें थोड़े नाल खांदे पींदे हन पर अपणिआं प्रेम भोजना विच भोग विलास करदे हन। उन्हां दीआं अखां बेबचारण वल लगियां होईआं हन अते पाप वलों रुक ही नहीं सकदियां, ओह डोलण वाले जीवां नूं पुचलाउंदे हन, उन्हां दे मन लोभ विच पक्के होए होए हन, ओह सराप दे पुत्तर हन, ਉਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ ਅਤੇ ਬਿਓਰ ਦੇ ਪੁੱਤਰ ਬਿਲਾਮ ਦੇ ਮਾਰਗ ਹੋ ਤੁਰੇ ਜਿਹਨੇ ਕੁਧਰਮ ਦੀ ਮਜ਼ੂਰੀ ਨੂੰ ਪਿਆਰਾ ਜਾਤਾ। ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ। ਇਹ ਪਤਰਸ ਦੁਆਰਾ ਕੀਤਾ ਗਿਆ ਬਹੁਤ ਹੀ ਕਠੋਰ ਵਿਆਖਿਆਨ ਹੈ। ਇਸ ਦਾ ਅਸਲ ਅਰਥ ਹੁੰਦਾ ਹੈ ਭ੍ਰਿਸ਼ਟਤਾਵਾਂ ਵਿੱਚ, ਗੰਦਮੰਦ ਦੀਆਂ ਭ੍ਰਿਸ਼ਟਤਾਵਾਂ ਵਿੱਚ। ਇਹ ਉਹਨਾਂ ਲੋਕਾਂ ਦੀ ਤਸਵੀਰ ਹੈ ਜੋ ਕਿ ਸੱਚਮੁੱਚ ਪਸ਼ੂਆਂ ਨਾਲੋਂ ਨੀਵੇਂ ਗਿਰ ਚੁੱਕੇ ਹਨ। ਉਹ ਹਨ ਜੋ ਕਿ ਹੁੱਲੜਬਾਜ਼ੀ ਹਿੰਸਕ ਅਤੇ ਬਹਿਸ਼ੀਪੁਣੇ ਵਿੱਚ ਹੀ ਆਨੰਦਿਤ ਹੁੰਦੇ ਹਨ, ਉਹ ਇਹੋ ਜਿਹੀ ਚੀਜ਼ ਵਿੱਚ ਹੀ ਆਨੰਦ ਮਾਣਦੇ ਹਨ। ਅੱਗੇ ਆਖਿਆ ਹੈ ਅਤੇ ਹਕੂਮਤ ਨੂੰ ਤੁੱਛ ਜਾਣਦੇ ਹਨ। ਕਈ ਵਿਆਖਿਆਕਾਰ ਆਖਦੇ ਹਨ ਕਿ ਇਹ ਇਸ ਧਰਤੀ ਉਤਲੀ ਸਰਕਾਰ ਜਾਂ ਹਕੂਮਤ ਦਾ ਜ਼ਿਕਰ ਕਰਦਾ ਹੈ। ਮੇਰਾ ਇਸ ਬਾਰੇ ਵਿਸ਼ਵਾਸ ਕਰਨ ਦਾ ਇੱਕ ਕਾਰਨ ਇਹ ਹੈ ਕਿ ਇਸ ਦਾ ਅਸਲ ਵਿੱਚ ਅਰਥ ਹੁੰਦਾ ਹੈ ਪ੍ਰਭੂਤਾ, ਕਿਉਂਕਿ ਇਹ ਵਚਨ ਪਰਮੇਸ਼ਵਰ ਦੀ ਬਾਣੀ ਵਿੱਚ ਇੰਨਾ ਘੱਟ ਵਾਰ ਇਸਤੇਮਾਲ ਹੁੰਦਾ ਹੈ। ਇਸੇ ਹੀ ਕੁਰੀਓਟੇਸ ਸ਼ਬਦ ਨੂੰ ਯਹੂਦਾ ਦੀ ਪੱਤਰੀ ਦੀ 8 ਆਇਤ ਵਿੱਚ ਹਕੂਮਤ ਅਤੇ ਆਪਸੀਆਂ ਦੀ ਪੱਤਰੀ ਦੇ ਪਹਿਲੇ ਅਧਿਆਏ ਵਿੱਚ ਵੀ ਹਕੂਮਤ ਵਜੋਂ ਅਨੁਵਾਦ ਕੀਤਾ ਗਿਆ ਹੈ। ਆਪਸੀਆਂ ਦੀ ਪੱਤਰੀ ਵਿੱਚ ਇਸ ਦਾ ਸੰਬੰਧ ਆਤਮਿਕ ਹਕੂਮਤਾਂ ਨਾਲ ਹੈ। ਦੂਸਰੇ ਸ਼ਬਦਾਂ ਵਿੱਚ ਉਹ ਉਸ ਨੂੰ ਤੁੱਛ ਜਾਣਦੇ ਹਨ ਜੋ ਕਿ ਆਤਮਿਕ ਹੈ, ਜਿਸ ਨੂੰ ਪਰਮੇਸ਼ਵਰ ਨੇ ਸਾਡੇ ਉੱਤੇ ਥਾਪਿਆ ਹੋਵੇ, ਭਾਵ ਸੁਰਗਦੂਤ ਅਤੇ ਉਹ ਤਰੀਕਾ ਜਿਸ ਦੇ ਦੁਆਰਾ ਇਸ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਉਹੀ ਹਨ ਜੋ ਕਿ ਸੂਰਜ ਦੇ ਹੇਠਲੀ ਹਰੇਕ ਵਸਤੂ ਦੀ ਨਿੰਦਾ ਕਰਨ ਲਈ ਪਰਮੇਸ਼ਵਰ ਤੋਂ ਪੁੱਛਦੇ ਹਨ। ਉਹ ਕਿਸੇ ਵੀ ਵਸਤੂ ਦੇ ਦੁਆਰਾ ਖੁਸ਼ ਨਹੀਂ ਕੀਤੇ ਜਾਂਦੇ। ਸਿਰਫ ਇਹੋ ਹੀ ਨਹੀਂ, ਪਤਰਸ ਆਖਦਾ ਹੈ ਕਿ ਉਹ ਢੀਠ ਹਨ, ਭਾਵ ਉਹ ਹੌਸਲਾ ਕਰਦੇ ਹਨ। ਉਹ ਬੁਲੰਦ ਹੌਸਲੇ ਵਾਲੇ ਸ਼ੈਤਾਨ ਹਨ, ਉਹ ਨਿੰਦਾ ਕਰਨ ਤੋਂ ਜ਼ਰਾ ਵੀ ਨਹੀਂ ਝਿਜਕਦੇ। ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਵੱਡੇ ਅਤੇ ਜ਼ਿਆਦਾ ਮੁੱਲਵਾਨ ਮਹਿਸੂਸ ਕਰਦੇ ਹਨ। ਅੱਗੇ ਦੱਸਿਆ ਗਿਆ ਹੈ ਕਿ ਉਹ ਮਨਮਤੀਏ ਹਨ, ਭਾਵ ਉਹ ਆਪਣੇ ਹੀ ਮਨ ਭਾਉਂਦੇ ਕੰਮਾਂ ਨੂੰ ਕਰਨ ਜਾ ਰਹੇ ਹਨ। ਪ੍ਰਤਾਪ ਵਾਲਿਆਂ ਦੀ ਨਿੰਦਾ ਕਰਨੋਂ ਨਹੀਂ ਡਰਦੇ। ਇੱਥੇ ਪ੍ਰਤਾਪ ਵਾਲਿਆਂ ਲਈ ਇਸਤੇਮਾਲ ਕੀਤਾ ਗਿਆ ਅਸਲ ਸ਼ਬਦ ਪ੍ਰਤਾਪਾਂ ਜਾਂ ਤੇਜਾਂ ਹੈ, ਭਾਵ ਉਹ ਉਸ ਦੀ ਨਿੰਦਾ ਕਰਦੇ ਹਨ ਜੋ ਕਿ ਪਵਿੱਤਰ ਹੈ ਅਤੇ ਪਰਮੇਸ਼ਵਰ ਵਾਸਤੇ ਅੱਡ ਕੀਤਾ ਹੋਇਆ ਹੈ। ਕੀ ਇਹ ਰੋਚਕ ਗੱਲ ਨਹੀਂ ਹੈ ਕਿ ਮਨੁੱਖ ਪਰਮੇਸ਼ਵਰ ਦਾ ਨਾਮ ਬੇਵਜ੍ਹਾ ਜਾਂ ਵਿਅਰਥ ਹੀ ਲੈਂਦੇ ਹਨ? ਉਹ ਕਿਸੇ ਸ਼ਹਿਰ ਦਾ ਨਾਂ ਵਿਅਰਥ ਨਹੀਂ ਲੈਂਦੇ ਜਾਂ ਆਪਣੇ ਬੁਨਿਆਦੀ ਅਤੇ ਦੁਨਿਆਵੀ ਮਾਲਕ ਦਾ ਨਾਮ ਵਿਅਰਥ ਨਹੀਂ ਲੈਂਦੇ ਜਾਂ ਫਿਰ ਕਿਸੇ ਵਿਅਕਤੀ ਦਾ ਜਿਸ ਨੂੰ ਉਹ ਘਿਣ ਕਰਦੇ ਹਨ, ਪਰੰਤੂ ਉਹ ਤਾਂ ਪਰਮੇਸ਼ਵਰ ਦਾ ਨਾਮ ਵਿਅਰਥ ਲੈਂਦੇ ਹਨ। ਉਹ ਪ੍ਰਤਾਪ ਵਾਲਿਆਂ ਦੀ ਅਤੇ ਜੋ ਕੁਝ ਪਰਮੇਸ਼ਵਰ ਵੱਲੋਂ ਪਵਿੱਤਰ ਠਹਿਰਾਇਆ ਗਿਆ ਹੈ ਉਸ ਦੀ ਨਿੰਦਾ ਕਰਨ ਤੋਂ ਨਹੀਂ ਡਰਦੇ। ਉਸ ਸਾਰੇ ਵਿਧਾਨ ਬਾਰੇ ਜੋ ਕਿ ਪਰਮੇਸ਼ਵਰ ਨੇ ਇਸ ਬ੍ਰਹਿਮੰਡ ਵਿੱਚ ਸਥਾਪਿਤ ਕੀਤਾ ਹੈ। ਅੱਗੇ ਦੋ ਅਧਿਆਏ ਉਸ ਦੀ 11 ਆਇਤ ਦੇ ਵਚਨ ਇਸ ਤਰ੍ਹਾਂ ਹਨ, ਭਾਵੇਂ ਦੂਤ ਜਿਹੜੇ ਬਲ ਅਤੇ ਸਮਰੱਥਾ ਵਿੱਚ ਉਹਨਾਂ ਨਾਲੋਂ ਵੱਡੇ ਹਨ, ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਹਨਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ। ਇਹ ਝੂਠੀ ਸਿੱਖਿਆ ਦੇਣ ਵਾਲੇ ਘੁਮੰਡ ਨਾਲ ਆਪਣੇ ਆਪ ਨੂੰ ਉੱਚਾ ਕਰਦੇ ਹਨ ਅਤੇ ਉਹ ਤਾਂ ਇਹੋ ਜਿਹੇ ਕੰਮ ਕਰਨ ਦਾ ਵੀ ਹੌਸਲਾ ਕਰ ਲੈਂਦੇ ਹਨ ਜੋ ਕਿ ਸੁਰਗਦੂਤ ਵੀ ਕਰਨ ਦਾ ਹੌਸਲਾ ਨਹੀਂ ਕਰਦੇ। ਯਹੂਦਾ ਦੀ ਛੋਟੀ ਪੱਤਰੀ ਵਿੱਚ ਅਸੀਂ ਵੇਖਦੇ ਹਾਂ ਕਿ ਯਹੂਦਾ ਇਸੇ ਦੀ ਇੱਕ ਖਾਸ ਮਿਸਾਲ ਸਾਨੂੰ ਦਿੰਦਾ ਹੈ, ਜਦੋਂ ਕਿ ਮਿਖਾਇਲ ਪ੍ਰਧਾਨ ਦੂਤ ਸ਼ੈਤਾਨ ਨਾਲ ਮੂਸਾ ਦੀ ਲੋਥ ਦੇ ਬਾਰੇ ਵਿਵਾਦ ਕਰਦਾ ਸੀ। ਗੌਰ ਕਰੋ ਕਿ ਸ਼ੈਤਾਨ ਨੇ ਨਹੀਂ ਸੀ ਚਾਹਿਆ ਕਿ ਮੂਸਾ ਬਾਅਦ ਵਿੱਚ ਵਾਇਦੇ ਦੇ ਦੇਸ਼ ਵਿੱਚ ਦਾਖਲ ਹੋ ਕੇ ਆਪਣੇ ਆਪ ਨੂੰ ਵਿਖਾਵੇ ਯੇਸ਼ੂ ਜੀ ਦੇ ਜਲਾਲੀ ਹੋਣ ਦੇ ਵਕਤ, ਅਤੇ ਇਸ ਕਰਕੇ ਕੁਝ ਝਗੜਾ ਹੋ ਰਿਹਾ ਸੀ। ਪਰਮੇਸ਼ਵਰ ਨੇ ਮੂਸਾ ਦੀ ਲੋਥ ਨੂੰ ਦਫਨਾ ਦਿੱਤਾ ਸੀ ਅਤੇ ਯਹੂਦਾ ਸਾਨੂੰ ਦੱਸਦਾ ਹੈ ਕਿ ਮਿਖਾਇਲ ਦਾ ਹਿਆਓ ਨਾ ਪਿਆ ਭਈ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ, ਬਲਕਿ ਉਸਨੇ ਤਾਂ ਬਸ ਇਹੋ ਹੀ ਆਖਿਆ ਸੀ ਕਿ ਪ੍ਰਭੂ ਤੈਨੂੰ ਸਮਝੇ। ਜਿਵੇਂ ਕਿ ਯਹੂਦਾ ਦੀ ਪੱਤਰੀ ਦੇ 9 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਇਹੋ ਹੀ ਉਹ ਆਤਮਾ ਹੈ ਜਿਸ ਦਾ ਪ੍ਰਗਟਾਵਾ ਸਾਨੂੰ ਅੱਜ ਕਰਨਾ ਚਾਹੀਦਾ ਹੈ, ਭਾਵ ਇੱਕ ਦੀਨਤਾ ਵਾਲਾ ਆਤਮਾ ਜਿਸ ਨਾਲ ਅਸੀਂ ਸਭ ਕੁਝ ਪਰਮੇਸ਼ਵਰ ਦੇ ਹੱਥ ਸੌਂਪ ਦਈਏ। ਇਹ ਤਾਂ ਘੁਮੰਡ ਹੀ ਹੁੰਦਾ ਹੈ ਜਦੋਂ ਕਿ ਸਾਨੂੰ ਇਸ ਤਰ੍ਹਾਂ ਗੱਲਾਂ ਮਾਰਨ ਦਾ ਕਾਰਨ ਬਣ ਜਾਂਦਾ ਹੈ। ਜਦੋਂ ਮੈਂ ਕਿਸੇ ਨੂੰ ਸੁਣਦਾ ਹਾਂ, ਇੱਥੋਂ ਤੱਕ ਕਿ ਇੱਕ ਮਸੀਹੀ ਨੂੰ ਵੀ, ਜੋ ਕਿ ਸ਼ੈਤਾਨ ਦੇ ਬਾਰੇ ਗੱਲਾਂ ਕਰ ਰਿਹਾ ਹੋਵੇ, ਉਸ ਦਾ ਮਖੌਲ ਉਡਾ ਰਿਹਾ ਹੋਵੇ ਅਤੇ ਉਸ ਨੂੰ ਗਾਲਾਂ ਕੱਢ ਰਿਹਾ ਹੋਵੇ, ਤਦ ਮੈਨੂੰ ਉਸ ਨੂੰ ਇਹੋ ਹੀ ਕਹਿਣਾ ਪੈਂਦਾ ਹੈ ਕਿ ਮਿਖਾਇਲ ਪ੍ਰਧਾਨ ਦੂਤ ਨੇ ਤਾਂ ਇਸ ਤਰ੍ਹਾਂ ਉਹ ਨਹੀਂ ਸੀ ਕਰਨ ਲੱਗਾ। ਫਿਰ ਜੇਕਰ ਮਿਖਾਇਲ, ਜੋ ਕਿ ਇੰਨਾ ਉੱਚਾ ਕੀਤਾ ਗਿਆ ਹੈ, ਇਸ ਤਰ੍ਹਾਂ ਨਹੀਂ ਕਰੇਗਾ, ਤਦ ਇਸ ਧਰਤੀ ਉੱਤਲੇ ਇੱਕ ਛੋਟੇ ਜਿਹੇ ਮਨੁੱਖ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅੱਗੇ ਦੋ ਅਧਿਆਏ ਉਸਦੀ 12 ਆਇਤ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ, ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਈ ਜਿਹੜੇ ਅਸਲੋਂ ਬੁੱਧੀਹੀਨ ਹਨ ਅਤੇ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ, ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ, ਇਹਨਾਂ ਦੇ ਵਿਖੇ ਕੁਫਰ ਵਕਦੇ ਹੋਏ ਉਹਨਾਂ ਦੇ ਨਾਸ਼ ਕਰਨ ਨਾਲ ਆਪੇ ਨਾਸ਼ ਹੋਣਗੇ ਅਤੇ ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ। ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਈ ਜਿਹੜੇ ਅਸਲੋਂ ਬੁੱਧੀਹੀਨ ਹਨ, ਇਹ ਨੇਚਰ ਤੋਂ ਪਿੱਛੇ ਹਟਣ ਵਾਲੇ ਜੰਗਲੀ ਪਸ਼ੂਆਂ ਦੀ ਤਰ੍ਹਾਂ ਹਨ। ਅਸੀਂ ਅੱਜ ਇਸ ਬਾਰੇ ਕਾਫ਼ੀ ਕੁਝ ਸੁਣਦੇ ਹਾਂ ਕਿ ਮਨੁੱਖ ਪਸ਼ੂਆਂ ਵਿੱਚੋਂ ਨਿਕਲਿਆ ਹੈ, ਪਰ ਪੁਰਾਣਾ ਨੇਮ ਅਤੇ ਨਵਾਂ ਨੇਮ ਦੋਵੇਂ ਹੀ ਇਸ ਬਾਰੇ ਬੜੇ ਸਾਫ਼ ਤੌਰ 'ਤੇ ਜ਼ਿਕਰ ਕਰਦੇ ਹਨ ਕਿ ਮਨੁੱਖ ਪਸ਼ੂਆਂ ਨਾਲੋਂ ਵੀ ਨੀਵੇਂ ਸਤਰ ਉੱਤੇ ਜਿਉਣ ਦੇ ਯੋਗ ਹੈ। ਉਹ ਕਿਸੇ ਵੀ ਚੀਜ਼ ਤੋਂ ਹੇਠਾਂ ਨਹੀਂ ਉਤਰਿਆ, ਉਹ ਤਾਂ ਉਹਨਾਂ ਦੇ ਨਾਲ ਹੇਠਾਂ ਹੀ ਹੈ, ਅਤੇ ਜੇਕਰ ਮੈਂ ਆਖ ਸਕਾਂ ਤਦ ਉਹ ਤਾਂ ਇੱਕ ਪਸ਼ੂ ਦੀ ਤਰ੍ਹਾਂ ਹੀ ਰਹਿੰਦਾ ਹੈ। ਪਾਤਰਸ ਇਸ ਦੀ ਇੱਕ ਉਦਾਹਰਣ ਥੋੜ੍ਹਾ ਬਾਅਦ ਵਿੱਚ ਇਸੇ ਅਧਿਆਏ ਵਿੱਚ ਦੇਵੇਗਾ। ਉਹ ਤਾਂ ਪਸ਼ੂਆਂ ਦੀ ਤਰ੍ਹਾਂ ਅਸਲੋਂ ਬੁੱਧੀਹੀਨ ਹਨ ਅਤੇ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ। ਠੀਕ ਜਿਸ ਤਰ੍ਹਾਂ ਇੱਕ ਪਸ਼ੂ ਨੂੰ ਲਿਆ ਜਾਂਦਾ ਹੈ, ਉਹ ਉਸ ਨੀਵੇਂ ਸਥਾਨ ਤੱਕ ਹੇਠਾਂ ਨਿੱਗਰ ਚੁੱਕੇ ਹਨ ਅਤੇ ਇਹੋ ਜਿਹੇ ਸਥਾਨ ਉੱਤੇ ਜਾ ਪਹੁੰਚੇ ਹਨ ਜਿੱਥੇ ਕਿ ਆਸ ਰਹਿਤ ਅਤੇ ਲਾਚਾਰ ਹਨ। ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ, ਇਹਨਾਂ ਦੇ ਵਿਖੇ ਕੁਫਰ ਵੱਖਦੇ ਹਨ। ਇਹ ਜੋ ਕਿ ਪਾਤਰਸ ਝੂਠੇ ਗੁਰੂਆਂ ਦੇ ਬਾਰੇ ਆਖਦਾ ਹੈ, ਕਈ ਦੂਸਰਿਆਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਜਦੋਂ ਦਾ ਮੈਂ ਮਸੀਹੀ ਹਾਂ, ਉਦੋਂ ਤੋਂ ਮੈਨੂੰ ਇੱਕ ਗੱਲ ਦੀ ਬਹੁਤ ਹੈਰਾਨ ਕਰਦੀ ਹੈ ਕਿ ਉਹ ਇਹ ਹੈ ਕਿ ਜੋ ਲੋਕ ਮਸੀਹੀ ਨਹੀਂ ਹਨ ਉਹ ਕਿੰਨੇ ਜ਼ਿਆਦਾ ਚਲਾਕ ਹੋ ਸਕਦੇ ਹਨ, ਅਤੇ ਫਿਰ ਵੀ ਉਹ ਪਰਮੇਸ਼ਵਰ ਦੀ ਬਾਣੀ ਨੂੰ ਨਹੀਂ ਸਮਝਦੇ। ਬਹੁਤ ਸਾਰੇ ਬੁੱਧੀਮਾਨ ਮਨੁੱਖ ਬੀਤੇ ਸਮੇਂ ਵਿੱਚ ਹੋ ਚੁੱਕੇ ਹਨ ਜਿਨ੍ਹਾਂ ਨੂੰ ਇਸ ਬਾਰੇ ਜ਼ਰਾ ਵੀ ਗਿਆਨ ਨਹੀਂ ਸੀ ਕਿ ਪਰਮੇਸ਼ਵਰ ਦੀ ਬਾਣੀ ਕੀ ਆਖਦੀ ਹੈ। ਇਸ ਦੀ ਇੱਕ ਉਦਾਹਰਣ ਮੈਂ ਆਪ ਨੂੰ ਦੇਣੀ ਚਾਹਾਂਗਾ। ਵਿਲੀਅਮ ਬਿਲਵਰਫੋਰਸ, ਜੋ ਕਿ ਬਰਤਾਨਵੀ ਸੰਸਦ ਦਾ ਇੱਕ ਮੈਂਬਰ ਸੀ, ਉਸ ਦੇ ਮਨ ਦੇ ਬਦਲਣ ਤੋਂ ਪਹਿਲਾਂ ਉਹ ਇੱਕ ਪਿਆਕੜ ਸੀ ਅਤੇ ਉਹ ਬਹੁਤ ਤੇਜ਼ ਰਫ਼ਤਾਰੀ ਵਾਲਾ ਜੀਵਨ ਬਿਤਾਉਣ ਵਾਲਾ ਸੀ। ਉਸ ਦੀ ਇਹ ਖਾਹਿਸ਼ ਸੀ ਕਿ ਉਸ ਦਾ ਦੋਸਤ ਐਡਮੰਡ ਬੁਰਕੇ ਸਕਾਟਲੈਂਡ ਦੇ ਇੱਕ ਮਹਾਨ ਪ੍ਰਚਾਰਕਾਂ ਵਿੱਚੋਂ ਇੱਕ ਦੇ ਪ੍ਰਚਾਰ ਨੂੰ ਸੁਣੇ। ਜਦੋਂ ਉਹ ਇੱਕ ਵਾਰ ਸਕਾਟਲੈਂਡ ਵਿੱਚ ਗਏ ਸਨ, ਤਦ ਉਸਨੇ ਆਪਣੇ ਦੋਸਤ ਬੁਰਕੇ ਨੂੰ ਇਸ ਪ੍ਰਚਾਰਕ ਦਾ ਪ੍ਰਚਾਰ ਸੁਣਨ ਵਾਸਤੇ ਉਹ ਲੈ ਗਿਆ। ਇਸ ਤੋਂ ਬਾਅਦ ਉਹ ਬੁਰਕੇ ਜੀ ਦੀ ਪ੍ਰਤੀਕਿਰਿਆ ਉਸ ਪ੍ਰਚਾਰਕ ਦੇ ਸੰਦੇਸ਼ ਦੇ ਬਾਰੇ ਸੁਣਨ ਵਿੱਚ ਰੁਚੀ ਰੱਖ ਰਿਹਾ ਸੀ। ਉਸ ਦੀ ਪ੍ਰਤੀਕਿਰਿਆ ਬਹੁਤ ਹੀ ਸਰਲ ਸੀ ਅਤੇ ਇਸਨੇ ਕੁਝ ਪ੍ਰਗਟ ਕੀਤਾ ਸੀ। ਬੁਰਕੇ ਨੇ ਆਖਿਆ ਕਿ ਉਹ ਮਨੁੱਖ ਇੱਕ ਬਹੁਤ ਅੱਛਾ ਵਕਤਾ ਹੈ, ਪਰ ਉਹ ਕਿਸ ਚੀਜ਼ ਬਾਰੇ ਗੱਲਾਂ ਕਰ ਰਿਹਾ ਸੀ? ਜਦੋਂ ਐਡਮੰਡ ਬੁਰਕੇ ਨੇ, ਜੋ ਕਿ ਇੰਗਲੈਂਡ ਦੇ ਮਹਾਨ ਸਿਆਸਤਦਾਨਾਂ ਵਿੱਚੋਂ ਇੱਕ ਸੀ, ਖੁਸ਼ਖਬਰੀ ਦੇ ਸੰਦੇਸ਼ ਨੂੰ ਸੁਣਿਆ ਸੀ, ਤਦ ਆਖਿਆ ਸੀ ਕਿ ਮੈਂ ਤਾਂ ਇਹ ਵੀ ਨਹੀਂ ਜਾਣਦਾ ਕਿ ਉਹ ਕੀ ਗੱਲਾਂ ਕਰ ਰਿਹਾ ਸੀ। ਇੱਕ ਨੇਚਾ ਦੇ ਦੁਆਰਾ ਧਰਮੀ ਠਹਿਰਾਏ ਜਾਣ ਦੀ ਸਿੱਖਿਆ ਦਾ ਪ੍ਰਚਾਰ ਕਰਨ ਵਾਲੀ ਕਲੀਸੀਆ ਦੇ ਸਰਵੇਖਣ ਦੇ ਅਨੁਸਾਰ ਉਸ ਦੇ 40% ਮੈਂਬਰ ਇਹ ਵਿਸ਼ਵਾਸ ਕਰਦੇ ਸਨ ਕਿ ਉਹਨਾਂ ਦੇ ਆਪਣੇ ਹੀ ਕੰਮਾਂ ਦੇ ਦੁਆਰਾ ਉਹ ਬਚਾਏ ਗਏ ਹਨ। ਇਹ ਕਿੰਨੀ ਡਰਾਉਣੀ ਸੱਚਾਈ ਹੈ ਕਿ ਲੋਕ ਖੁਸ਼ਖਬਰੀ ਨੂੰ ਨਹੀਂ ਸਮਝਦੇ। ਬਹੁਤ ਸਾਰੇ ਲੋਕ ਜੋ ਸਾਲਾਂ ਵਧੀ ਇਸ ਨੂੰ ਸੁਣਦੇ ਆ ਰਹੇ ਹਨ, ਉਹ ਵੀ ਇਸ ਬਾਰੇ ਬਿਲਕੁਲ ਨਹੀਂ ਸਮਝਦੇ। ਅੱਗੇ ਲਿਖਿਆ ਹੋਇਆ ਹੈ ਕਿ ਇਹਨਾਂ ਦੇ ਵਿਖੇ ਕੁਫਰ ਵੱਕਦੇ ਹੋਏ ਉਹਨਾਂ ਦੇ ਨਾਸ ਕਰਨ ਨਾਲ ਆਪੇ ਨਾਸ ਹੋਣਗੇ ਅਤੇ ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ। ਇਸ ਤੋਂ ਪਹਿਲਾਂ ਪਾਤਰਸ ਇਸ ਸੱਚਾਈ ਬਾਰੇ ਦੱਸ ਚੁੱਕਾ ਹੈ ਕਿ ਜੋ ਪਰਮੇਸ਼ਵਰ ਦੀ ਸੰਤਾਨ ਹਨ ਉਹ ਜਗਤ ਦੇ ਗੰਦਮੰਦ ਤੋਂ ਬਚ ਨਿਕਲੇ ਹਨ, ਪਰ ਇਹ ਜਗਤ ਦੇ ਗੰਦਮੰਦ ਤੋਂ ਨਹੀਂ ਬਚ ਨਿਕਲੇ ਹਨ। ਭਾਵ ਬਹੁਤ ਸਾਰੇ ਖੋਏ ਹੋਏ ਪਾਪੀ ਹਨ ਜੋ ਇਹ ਆਖਦੇ ਹਨ, ਮੈਂ ਉਹ ਕੰਮ ਨਹੀਂ ਕਰਨ ਲੱਗਾ ਜੋ ਕਿ ਹੇਠਾਂ ਗਿਰਿਆ ਹੋਇਆ ਵਿਅਕਤੀ ਕਰ ਰਿਹਾ ਹੈ, ਅਤੇ ਉਹ ਕਰੇਗਾ ਵੀ ਨਹੀਂ। ਉਹ ਗੰਦਮੰਦ ਤੋਂ ਬਚ ਨਿਕਲਿਆ ਹੈ, ਪਰ ਉਹ ਭ੍ਰਿਸ਼ਟਾਵਾਂ ਤੋਂ ਨਹੀਂ ਬਚ ਨਿਕਲਿਆ ਹੈ। ਬਾਹਰੀ ਤੌਰ 'ਤੇ ਉਹ ਧਾਰਮਿਕ ਹੈ, ਉਹ ਰੀਤੀ ਰਿਵਾਜ਼ਾਂ ਨੂੰ ਪੂਰਾ ਕਰਦਾ ਹੈ, ਉਹ ਕੁਝ ਕਾਰਜ ਵੀ ਕਰਦਾ ਹੈ, ਪਰ ਉਸਦਾ ਦਿਲ ਪਰਮੇਸ਼ਵਰ ਦੇ ਨਾਲ ਜ਼ਰਾ ਵੀ ਠੀਕ ਠਾਕ ਨਹੀਂ ਹੈ। ਉਸਦਾ ਦਿਲ ਭ੍ਰਿਸ਼ਟ ਹੈ ਅਤੇ ਉਸਨੇ ਇਸ ਦੇ ਬਾਰੇ ਕੁਝ ਵੀ ਨਹੀਂ ਕੀਤਾ ਹੈ। ਅੱਗੇ 2 ਅਧਿਆਏ ਦੀ 13 ਆਇਤ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ। ਦਿਨੇ ਉਹ ਭੋਗ ਵਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਕਲੰਕ ਅਤੇ ਦਾਗ ਹਨ ਅਤੇ ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ, ਪਰ ਆਪਣੇ ਪ੍ਰੇਮ ਭੋਜਨਾਂ ਵਿੱਚ ਭੋਗ ਵਿਲਾਸ ਕਰਦੇ ਹਨ। 13 ਅਤੇ 14 ਆਇਤਾਂ ਦੇ ਵਚਨਾਂ ਵਿੱਚ ਅਸੀਂ ਨੇਚਾ ਤੋਂ ਪਰੇ ਹੋਣ ਵਾਲਿਆਂ ਦੇ ਮਨੁੱਖੀ ਦਿਲਾਂ ਦੀ ਪੂਰੀ ਪੂਰੀ ਭ੍ਰਿਸ਼ਟਤਾ ਦਾ ਵਰਣਨ ਵੇਖਦੇ ਹਾਂ। ਜਦੋਂ ਇੱਕ ਮਨੁੱਖ ਗਲਤ ਸੋਚਦਾ ਹੈ ਤਦ ਉਹ ਗਲਤ ਕੰਮ ਵੀ ਕਰਨ ਜਾ ਰਿਹਾ ਹੈ। ਆਪ ਇਸ ਸੱਚਾਈ ਤੋਂ ਬਚ ਨਹੀਂ ਸਕਦੇ। ਬਹੁਤ ਸਾਰੇ ਲੋਕ ਹਨ ਜੋ ਕਿ ਇਹ ਆਖਦੇ ਹਨ ਕਿ ਇਹ ਮੇਰਾ ਜੀਵਨ ਹੈ, ਜਿਸ ਤਰ੍ਹਾਂ ਮੈਂ ਚਾਹਾਂ ਉਸੇ ਤਰ੍ਹਾਂ ਜੀ ਸਕਦਾ। ਇਹ ਤਾਂ ਸੱਚ ਹੀ ਹੈ ਕਿ ਉੱਚੀਆਂ ਪਦਵੀਆਂ ਉੱਤੇ ਪੂਰੀ ਤੱਕ ਅਨੈਤਿਕ ਲੋਕ ਕਬਜ਼ਾ ਕਰ ਲੈਂਦੇ ਹਨ। ਉਹ ਆਖਦੇ ਹਨ ਕਿ ਉਹਨਾਂ ਦੀ ਇਹ ਸਾਰੀ ਅਨੈਤਿਕਤਾ ਉਹਨਾਂ ਦਾ ਧੰਦਾ ਹੈ, ਮੇਰਾ ਨਿੱਜੀ ਜੀਵਨ ਮੇਰਾ ਧੰਦਾ ਹੈ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਉਹ ਤਾਂ ਆਪਣੇ ਦੇਸ਼ ਅਤੇ ਅਸਾਂ ਸਭਨਾਂ ਨੂੰ ਹੀ ਦੁੱਖ ਪਹੁੰਚਾ ਰਹੇ ਹੋਣਗੇ। ਅੱਜ ਸਾਨੂੰ ਇਮਾਨਦਾਰ ਅਤੇ ਨੈਤਿਕਤਾ ਵਾਲੇ ਮਨੁੱਖਾਂ ਦੀ ਕਿੰਨੀ ਜ਼ਰੂਰਤ ਹੈ। 14 ਅਤੇ 15 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ ਕਿ ਪਾਤਰਸ ਇੱਥੇ ਝੂਠੀ ਸਿੱਖਿਆ ਦੇਣ ਵਾਲਿਆਂ ਦੇ ਬਾਰੇ ਕਿੰਨੀ ਕਠੋਰ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਹੈ। ਉਹ ਇਹਨਾਂ ਸਾਰੀਆਂ ਅਨੈਤਿਕ ਵਧੀਕੀਆਂ ਲਈ ਜ਼ਿੰਮੇਦਾਰ ਹਨ ਅਤੇ ਆਪਣੇ ਆਪ ਨੂੰ ਇਸ ਧੋਖੇ ਵਿੱਚ ਨਾ ਰੱਖੋ ਕਿ ਪਰਮੇਸ਼ੁਰ ਉਹਨਾਂ ਦਾ ਇੱਕ ਦਿਨ ਨਿਆਂ ਨਹੀਂ ਕਰਨ ਜਾ ਰਿਹਾ। ਬਿਲਾਮ ਦਾ ਜ਼ਿਕਰ ਨਵੇਂ ਨੇਮ ਦੀਆਂ ਆਖਰੀ ਪੁਸਤਕਾਂ ਵਿੱਚ 3 ਵਾਰ ਆਉਂਦਾ ਹੈ। ਦੂਸਰੀ ਪਤਰਸ ਦੀ ਪੱਤਰੀ ਵਿੱਚ ਬਿਲਾਮ ਦੇ ਮਾਰਗ ਦਾ ਜ਼ਿਕਰ ਹੈ, ਯਹੂਦਾ ਦੀ ਪੱਤਰੀ ਵਿੱਚ ਬਿਲਾਮ ਦੇ ਭਰਮ ਦਾ ਜ਼ਿਕਰ ਹੈ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਬਿਲਾਮ ਦੀ ਸਿੱਖਿਆ ਦਾ ਜ਼ਿਕਰ ਕੀਤਾ ਗਿਆ ਹੈ। ਹਰੇਕ ਭਿੰਨ ਭਿੰਨ ਹੈ। ਬਿਲਾਮ ਦਾ ਮਾਰਗ ਕੀ ਹੈ? ਪਤਰਸ ਆਖਦਾ ਕਿ ਬਿਓਰ ਦੇ ਪੁੱਤਰ ਬਿਲਾਮ ਦੇ ਮਾਰਗ ਹੋ ਤੁਰੇ, ਜਿਹਨੇ ਕੁਧਰਮ ਦੀ ਮਜ਼ੂਰੀ ਨੂੰ ਪਿਆਰਾ ਜਾਤਾ। ਬਿਲਾਮ ਇਸ ਬਾਰੇ ਜਾਣਦਾ ਸੀ ਕਿ ਉਸਨੂੰ ਜਾ ਕੇ ਇਸਰਾਇਲ ਦੇ ਵਿਰੁੱਧ ਅਗੰਮ ਵਾਕ ਨਹੀਂ ਸੀ ਕਰਨਾ ਚਾਹੀਦਾ, ਪਰ ਉਸਨੇ ਉਸ ਕੀਮਤ ਨੂੰ ਪਿਆਰ ਕੀਤਾ ਸੀ ਜਿਸ ਦੀ ਪੇਸ਼ਕਸ਼ ਉਸ ਲਈ ਕੀਤੀ ਜਾ ਰਹੀ ਸੀ। ਇਸ ਤਰ੍ਹਾਂ ਬਿਲਾਮ ਦਾ ਮਾਰਗ ਕਿਸੇ ਵਿਅਕਤੀ ਦਾ ਉਹ ਲੋਭ ਹੁੰਦਾ ਹੈ ਜੋ ਕਿ ਨਿੱਜੀ ਲਾਭ ਦੇ ਲਈ ਧਾਰਮਿਕ ਕੰਮ ਕਰਦਾ ਹੈ। ਅੱਗੇ 16-19 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਪਰ ਉਹਨੇ ਆਪਣੇ ਅਪਰਾਧ ਪਿੱਛੇ ਝਿੜਕ ਖਾਧੀ। ਇੱਕ ਬੇਜ਼ੁਬਾਨ ਖੋਤੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਸ਼ੁਦਾਪੁਣੇ ਨੂੰ ਰੋਕ ਦਿੱਤਾ। ਉਹ ਸੁੱਕੇ ਖੂਹ ਹਨ, ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਹਨੇਰ ਘੁੱਪ ਰੱਖਿਆ ਹੋਇਆ ਹੈ, ਕਿਉਂ ਜੋ ਉਹ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ ਉਹਨਾਂ ਨੂੰ ਜਿਹੜੇ ਭੁੱਲਿਆ ਹੋਇਆਂ ਤੋਂ ਹੁਣੇ ਵੱਜ ਕੇ ਨਿਕਲਣ ਲੱਗੇ ਹਨ, ਲੁਚਪੁਣੇ ਨਾਲ ਸਰੀਰ ਦੀਆਂ ਕਾਮਨਾ ਵੱਲ ਪੁਛਲਾ ਲੈਂਦੇ ਹਨ। ਉਹ ਉਹਨਾਂ ਨਾਲ ਆਜ਼ਾਦੀ ਦਾ ਵਾਅਦਾ ਤਾਂ ਕਰਦੇ ਹਨ, ਪਰ ਉਹ ਆਪ ਵਿਨਾਸ਼ ਦੇ ਗੁਲਾਮ ਹਨ, ਕਿਉਂਕਿ ਜਿਹਦਾ ਕੋਈ ਹਠਾੜੂ ਹੋ ਗਿਆ ਸੋ ਉਹਦਾ ਗੁਲਾਮ ਵੀ ਬਣਿਆ ਹੈ। ਪਤਰਸ ਆਖਦਾ ਹੈ ਕਿ ਬਿਲਾਮ ਤਾਂ ਜਾਣ ਲਈ ਪਾਗਲ ਹੋਇਆ ਸੀ ਅਤੇ ਜਿਸ ਬੇਜ਼ੁਬਾਨ ਖੋਤੀ ਦੀ ਸਵਾਰੀ ਉਹ ਕਰ ਰਿਹਾ ਸੀ ਉਹ ਉਸ ਨਾਲ ਬੋਲੀ ਸੀ। ਕਿਸੇ ਮਖੌਲੀਏ ਨੇ ਆਖਿਆ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਖੋਤੀ ਦਾ ਬੋਲਣਾ ਇੱਕ ਅਚੰਭੇ ਦਾ ਕੰਮ ਸੀ ਅਤੇ ਹੁਣ ਸਾਡੇ ਜ਼ਮਾਨੇ ਵਿੱਚ ਇਹ ਕੋਈ ਅਚੰਭੇ ਦਾ ਕੰਮ ਤਦ ਹੁੰਦਾ ਹੈ ਜਦੋਂ ਕਿ ਇਹ ਚੁੱਪ ਰਹੇ। ਇਸ ਖੋਤੀ ਨੇ ਬਿਲਾਮ ਨਾਲ ਗੱਲਾਂ ਕਰਕੇ ਉਸ ਨੂੰ ਉਸਦੇ ਲੋਭ ਦੇ ਕਾਰਨ ਤਾੜਿਆ ਸੀ। ਮੇਰੇ ਦੋਸਤ, ਮੈਂ ਵਿਸ਼ਵਾਸ ਕਰਦਾ ਹਾਂ ਕਿ ਆਪ ਕਿਸੇ ਵੀ ਧਾਰਮਿਕ ਟੋਲੀ ਦੀ ਜਾਂਚ ਉਹਨਾਂ ਦੇ ਰਹਿਣ ਸਹਿਣ ਦੇ ਮਿਆਰ ਦੇ ਦੁਆਰਾ ਕਰ ਸਕਦੇ ਹੋ। ਇੱਕ ਮੇਰੇ ਦੋਸਤ ਨੇ ਕਿਸੇ ਦੇ ਇਸ ਬਿਆਨ ਨੂੰ ਸੁਣਿਆ ਸੀ ਕਿ ਜਿਸ ਕਿਸੇ ਵੀ ਸੰਸਥਾ ਦੀ ਆਪ ਮਦਦ ਕਰਦੇ ਹੋਏ ਆਪ ਨੂੰ ਉਹਨਾਂ ਨੂੰ ਚਲਾਉਣ ਵਾਲਿਆਂ ਦੇ ਰਹਿਣ ਸਹਿਣ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ। ਉਸ ਨੇ ਇੱਕ ਸੰਸਥਾ ਦੇ ਘਰ ਦਾ ਜਾਇਜ਼ਾ ਲਿਆ ਅਤੇ ਉਸਦੀ ਸ਼ਾਹੀ 68 ਅਤੇ ਮੋਟਰ ਗੱਡੀਆਂ ਦਾ ਜਿਨ੍ਹਾਂ ਵਿੱਚ ਉਹ ਸਫ਼ਰ ਕਰਦਾ ਸੀ। ਇਸ ਦੇ ਨਾਲ ਨਾਲ ਉਸਦੇ ਜੀਵਨ ਦੀਆਂ ਕੁਝ ਹੋਰ ਵਧੀਕੀਆਂ ਦਾ ਵੀ ਜਾਇਜ਼ਾ ਲਿਆ ਸੀ। ਇਹ ਸਭ ਹੀ ਤਾਂ ਬਿਲਾਮ ਦਾ ਮਾਰਗ ਭਾਵ ਲੋਭ ਹੈ। ਇਹੋ ਹੀ ਉਹਨਾਂ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਦੇ ਦੁਆਰਾ ਇੱਕ ਝੂਠੇ ਧਾਰਮਿਕ ਗੁਰੂ ਦੀ ਪਛਾਣ ਕੀਤੀ ਜਾਵੇਗੀ ਅਤੇ ਇਸ ਸਭ ਵਾਸਤੇ ਪਰਮੇਸ਼ੁਰ ਉਸਦਾ ਨਿਆਂ ਕਰੇਗਾ। ਅੱਗੇ 17 ਅੱਜ ਦੇ ਵਚਨਾਂ ਵਿੱਚ ਗੌਰ ਕਰੋ। ਪਿਛਲੇ ਸਾਲ ਸਾਡੇ ਮੁਲਕ ਵਿੱਚ ਬਰਸਾਤ ਦੇ ਦਿਨਾਂ ਵਿੱਚ ਅਤੇ ਇਸ ਤੋਂ ਬਾਅਦ ਸਰਦੀਆਂ ਵਿੱਚ ਵੀ ਬਾਰਿਸ਼ ਨਹੀਂ ਸੀ ਹੋਈ। ਮੈਂ ਕਦੇ ਕਦੇ ਆਪਣੇ ਪਿਤਾ ਅਤੇ ਮਾਤਾ ਕੋਲ ਪਿੰਡ ਜਾਂਦਾ ਅਤੇ ਵੇਖਦਾ ਕਿ ਹਰ ਪਾਸੇ ਲੋਕ ਸੋਕੇ ਦੇ ਕਾਰਨ ਆਪਣੇ ਖੇਤਾਂ ਦੀਆਂ ਫਸਲਾਂ ਨੂੰ ਸਿੰਚਾਈ ਵਾਸਤੇ ਟਿਊਬਵੈੱਲ ਚਲਾ ਰਹੇ ਸਨ। ਕੋਈ ਕਈ ਪ੍ਰਕਾਰ ਦੀਆਂ ਦਵਾਈਆਂ ਦਾ ਛਿੜਕਾਓ ਵੀ ਕਰ ਰਹੇ ਸਨ। ਅਕਸਰ ਹਰ ਰੋਜ਼ ਦੁਪਹਿਰ ਨੂੰ ਬੱਦਲ ਆਉਂਦਾ ਅਤੇ ਠੀਕ ਲੋਕਾਂ ਦੇ ਸਿਰ ਉੱਪਰ ਆ ਕੇ ਗਰਜਦਾ ਅਤੇ ਚਮਕਦਾ। ਹਰ ਰੋਜ਼ ਇਸੇ ਤਰ੍ਹਾਂ ਜਾਪਦਾ ਕਿ ਬਸ ਅੱਜ ਮੀਂਹ ਆਇਆ ਹੀ ਲਓ। ਪਰ ਇੱਕ ਕਿਣੀ ਵੀ ਨਹੀਂ ਸੀ ਮੀਂਹ ਦੀ ਪੈਂਦੀ। ਮੀਂਹ ਦੀ ਆਸ ਵਿੱਚ ਹੀ ਮਾਰੂ ਇਲਾਕੇ ਦੀਆਂ ਸਾਰੀਆਂ ਫਸਲਾਂ ਸੜਕੇ ਰਹਿ ਗਈਆਂ ਸਨ। ਕਈ ਪਿੰਡਾਂ ਵਿੱਚ ਤਾਂ ਪੀਣ ਵਾਲੇ ਪਾਣੀ ਦੀ ਵੀ ਨਹੀਂ ਸੀ ਨਸੀਬ ਰਿਹਾ। ਇਸ ਤਰ੍ਹਾਂ ਨਹੀਂ ਸੀ ਕਿ ਬੱਦਲ ਨਹੀਂ ਸੀ ਆਉਂਦਾ, ਉਹ ਜ਼ਰੂਰ ਆਉਂਦਾ ਸੀ ਪਰ ਮੀਂਹ ਨਹੀਂ ਸੀ ਪੈਂਦਾ। ਇਹ ਸਭ ਕਿੰਨਾ ਭਿਆਨਕ ਸੋਕਾ ਸੀ। ਬਹੁਤ ਸਾਰੇ ਲੋਕ ਜੋ ਝੂਠੇ ਗੁਰੂਆਂ ਅਤੇ ਝੂਠੀ ਸਿੱਖਿਆ ਦੇਣ ਵਾਲਿਆਂ ਦੇ ਮਗਰ ਚੱਲ ਰਹੇ ਹਨ, ਉਹ ਵੀ ਇਸੇ ਤਰ੍ਹਾਂ ਦੇ ਹੀ ਹਨ। ਉਹ ਸੁੱਕੇ ਖੂਹ ਹਨ, ਉਹ ਉਹਨਾਂ ਬੱਦਲਾਂ ਦੀ ਤਰ੍ਹਾਂ ਹਨ, ਖੂਬਸੂਰਤ ਬੱਦਲਾਂ ਦੀ ਤਰ੍ਹਾਂ। ਇਹਨਾਂ ਲੋਕਾਂ ਨੂੰ ਵੇਖਣਾ ਅਤੇ ਸੁਣਨਾ ਕਿੰਨਾ ਮਹੱਤਵਪੂਰਨ ਹੁੰਦਾ ਹੈ। ਉਹ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ, ਪਰ ਉਹ ਖੂਹ ਦੇ ਵਿੱਚ ਜ਼ਰਾ ਵੀ ਪਾਣੀ ਨਹੀਂ ਸੀ ਹੁੰਦਾ। ਉਹਨਾਂ ਬੱਦਲਾਂ ਦੇ ਵਿੱਚ ਵੀ ਮੀਂਹ ਨਹੀਂ ਹੁੰਦਾ। ਅੱਜ ਲੋਕ ਪਰਮੇਸ਼ੁਰ ਦੀ ਬਾਣੀ ਦੇ ਪਿਆਸੇ ਹਨ ਅਤੇ ਫਿਰ ਵੀ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਨਹੀਂ ਜਾ ਰਿਹਾ। ਅੱਗੇ 18 ਆਇਤ ਦੇ ਵਚਨ ਇਸ ਤਰ੍ਹਾਂ ਹਨ, ਇੱਥੇ ਲਿਖਿਆ ਹੈ ਕਿ ਕਿਉਂ ਜੋ ਉਹ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ, ਇਹ ਝੂਠੀ ਸਿੱਖਿਆ ਦੇਣ ਵਾਲੇ ਬਹੁਤ ਹੀ ਸੁੰਦਰ ਅਤੇ ਮਨ ਭਾਊ ਬੋਲੀ ਦਾ ਇਸਤੇਮਾਲ ਕਰਦੇ ਹਨ। ਉਹ ਬਹੁਤ ਹੀ ਮਿੱਠੇ ਮਿੱਠੇ ਸ਼ਬਦਾਂ ਦਾ ਉਚਾਰਨ ਕਰਦੇ ਹੋਏ ਇੱਕ ਚੰਗੇ ਵਕਤਾ ਹੋਣ ਦੀਆਂ ਉਚਾਈਆਂ ਨੂੰ ਛੂੰਹਦੇ ਹਨ। ਉਹਨਾਂ ਨੂੰ ਜਿਹੜੇ ਭੁੱਲਿਆਂ ਹੋਇਆਂ ਤੋਂ ਹੁਣੇ ਬਚ ਕੇ ਨਿਕਲਣ ਲੱਗੇ ਹਨ, ਲੁੱਚਪੁਣੇ ਨਾਲ ਸਰੀਰ ਦੀਆਂ ਕਾਮਨਾ ਵੱਲ ਪੁਛਲਾ ਲੈਂਦੇ ਹਨ। ਇਹ ਇੱਕ ਇਹੋ ਜਿਹਾ ਧਰਮ ਹੈ ਜੋ ਅੱਖਾਂ ਨੂੰ ਭਾਉਂਦਾ ਹੈ, ਇੱਕ ਇਹੋ ਜਿਹਾ ਧਰਮ ਜੋ ਕਿ ਕੰਨਾਂ ਨੂੰ ਭਾਉਂਦਾ ਹੈ, ਇੱਕ ਇਹੋ ਜਿਹਾ ਧਰਮ ਜੋ ਕਿ ਨੱਕ ਨੂੰ ਵੀ ਭਾਉਂਦਾ ਹੈ। ਇੱਕ ਪ੍ਰਚਾਰਕ ਨੇ ਮੈਨੂੰ ਆਖਿਆ ਸੀ ਕਿ ਮੈਂ ਹਰ ਐਤਵਾਰ ਨੂੰ ਆਪਣੀ ਕਲੀਸਿਆ ਉੱਤੇ ਇੱਕ ਛਿੜਕਾਓ ਕਰਵਾਉਂਦਾ ਹਾਂ। ਉਸ ਦੀ ਖਾਹਿਸ਼ ਹੈ ਕਿ ਇਹ ਅੱਛੀ ਖੁਸ਼ਬੂ ਦੇਵੇ। ਮੇਰੇ ਬਾਰੇ ਗਲਤ ਨਾ ਸੋਚਣਾ, ਮੇਰਾ ਵਿਚਾਰ ਇਹ ਹੈ ਕਿ ਸਥਾਨ ਸੱਚਮੁੱਚ ਅੱਛਾ ਜਾਪਣਾ ਚਾਹੀਦਾ ਹੈ, ਸੰਗੀਤ ਵੀ ਅੱਛਾ ਸੰਗੀਤ ਹੋਣਾ ਚਾਹੀਦਾ ਹੈ। ਮੈਂ ਕਿਸੇ ਪ੍ਰਕਾਰ ਦੇ ਸੁਗੰਧਿਤ ਖੁਸ਼ਬੂ ਦੇ ਵੀ ਵਿਰੁੱਧ ਨਹੀਂ ਹਾਂ, ਪਰ ਇਹਨਾਂ ਹੀ ਵਸਤਾਂ ਉੱਤੇ ਸਾਨੂੰ ਨਿਰਭਰ ਨਹੀਂ ਹੋਣਾ ਚਾਹੀਦਾ। ਉਹ ਤਾਂ ਸਰੀਰ ਦੀਆਂ ਇਛਾਵਾਂ ਅਤੇ ਬੁਰੀਆਂ ਕਾਮਨਾਵਾਂ ਹਨ, ਪਰ ਪਾਤਰਸ ਝੂਠੀ ਸਿੱਖਿਆ ਦੇਣ ਵਾਲਿਆਂ ਅਤੇ ਇਸ ਨਾਲੋਂ ਵੀ ਜ਼ਿਆਦਾ ਦੋਸ਼ੀ ਉਹਨਾਂ ਨੂੰ ਠਹਿਰਾ ਰਿਹਾ। ਲੁੱਚਪੁਣੇ ਨਾਲ ਸ਼ਬਦ ਕਾਮੁਕਤਾ ਨਾਲ ਸੰਬੰਧਿਤ ਇਛਾਵਾਂ ਅਤੇ ਵਿਦਕਾਰੀ ਦਾ ਜ਼ਿਕਰ ਕਰਦਾ ਹੈ। ਉਹ ਉਹਨਾਂ ਨਾਲ ਆਜ਼ਾਦੀ ਦਾ ਵਾਅਦਾ ਤਾਂ ਕਰਦੇ ਹਨ, ਪਰ ਉਹ ਆਪ ਵਿਨਾਸ਼ ਦੇ ਗੁਲਾਮ ਹਨ। ਇਹ ਝੂਠੇ ਗੁਰੂ ਕੁਝ ਆਦਤਾਂ ਦੇ ਗੁਲਾਮ ਹਨ। ਇਸ ਦੋ ਅਧਿਆਏ ਬਾਰੇ ਹੋਰ ਅੱਗੇ ਜਾਣਨਾ ਅਸੀਂ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਣਾ ਨਾ ਭੁੱਲਣਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabittb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabittb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।